ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜੈ ਭਾਏ ਮਨੁਆ ਫਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹੋਂ ਮੈਂ ਖਪਹੇ ਖਪਾਹੇ ਅੰਤਰ ਲੋਭ ਮਹਾਗੁਬਾਰਾ ਤਿਨਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੇ ਜਨਮ ਮਰਹਿ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂੜ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਅਰ ਵਰਨ ਜਾਤ अरपात नहन जेहे रूप रंग अर रेख पेख को कहना सकत के अचल मूरत अनपौ प्रकाश अमित जो कह जाय कोट इंदर इंद्राण साहे साहां गण जाय त्रिपवन महीप सुर नर असर नेत नेत बन तृण कहता तब सर्व नाम कथा कवन कर्म नाम बरनत सुमत बेसुमार अथाह अगणत अतुल ज्यों बुलावहो त्यों नानक दास बुलाए परम सम्मान योग गुरु रूप गुरु प्यारी साध संगत जी आप समूह साध संगत बड़ियां भागां वाले हो सतगुरु जी दी रहमत दा सदका गुर चरणा विच जुड़ बैठे हो इत्थे बैठण दा अर्थ है गुरु तो उपदेश लैण वास्ते सतगुरु दी चरण शरण विच आउणा आओ सारे अपनियां झोलियां अड़िए अपने हिरदे रूपी भांडे दे मूँह सतगुरु वल नूं करिए सिद्धे ते सतगुरु दे उपदेश नूं जो अज सतगुरु जी ने किरपा करके बख्शिश कीती है उस उपदेश नूं आपां ग्रहण कर सकीए। कुछ कहण तों पहलां मैं सारियां संगतां नूं फतेह अर्ज करांगा। सारी संगत फतेह दी सांझ पाओ ਅਤੇ ਕੁਝ ਕਹਿਣ ਵਾਸਤੇ ਆਪ ਜੀ ਅਸੀਸ ਬਖਸ਼ਿਸ਼ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਜੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਰਹਿਮਤ ਕੀਤੀ ਹੈ उस पावन हुक्मनामे दी विचार कुछ पल आपां ने करनी है कि अज दे उपदेश विच सतगुरु जी की बख्शिश करदे ने की रहमत करके उपदेश बख्शिश कर रहे ने। सतसंगत जी सब तो पहला तुसी वखरे वखरे थावां तो दूर दराडियां तो यात्रा करन आए हो। अज दे समुचे शब्द दा भाव अर्थ ही यह है कि जे तीर्थ ते आए हो ना फिर सच्चा तीर्थ जिहड़ा है परमात्मा वाहिगुरु दा नाम सतगुरु दे पावन वचन ने तीर्थ नावण जाओ तीर्थ नाम है तीर्थ दा खंडन नहीं। पर जे तीर्थ ते आए हो ते तीर्थ ते आ के नाम जपना तीर्थ ते आके परमेश्वर वाहिगुरु जी बंदगी करनी उदी रहमत प्राप्त करनी ए असल अर्थ है तीर्थ ते आउण दा। असल मनोरथ तीर्थ ते आउण दा ए होना चाहिदा है कि जदों आपां तीर्थ ते जाइए सचखंड श्री हरिमंदर साहिब जिस वास्ते सतगुरु दे पावन वचन गुरबाणी दे अंदर डिठे सभे थाव नहीं तुद जेहे आ। सारे थां वेख लो ਸ੍ਰੀ ਹਰਿਮੰਦਰ ਸਾਹਿਬ ਵਰਗਾ ਕੋਈ ਥਾਂ ਨਹੀਂ। ਐਡੇ ਤੀਰਥ 'ਤੇ ਆ ਕੇ ਵੀ ਜੇ ਬੰਦਾ ਨਾਮ ਤੋਂ ਸੱਖਣਾ ਚਲਾ ਜਾਏ ਫਿਰ ਭਾਗ ਮਾੜਿਆਂ ਦੀ ਗੱਲ ਹੋ ਸਕਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਇਸ ਪਾਵਨ ਤੀਰਥ 'ਤੇ ਆਪਾਂ ਆਏ ਹਾਂ ਅਤੇ ਸਭ ਤੋਂ ਵੱਡਾ ਮਨੋਰਥ ਹੈ ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੱਜ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਅੰਤਰ ਅਗਿਆਨ ਦੀ ਗੱਲ ਕੀਤੀ, ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਤੀਰਥ 'ਤੇ ਤੁਸੀਂ ਆਏ ਹੋ ਜੇ ਕਿਤੇ ਸ਼ਬਦ ਦੀ ਵਿਚਾਰ ਨਾਲ ਜੁੜ ਜਾਈਏ, ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਸਤਿਗੁਰੂ ਜੀ ਕਹਿੰਦੇ ਜੇ ਅੰਦਰੋਂ ਇਸ ਵਿਚਾਰ ਨਾਲ ਜੁੜ ਜਾਈਏ, ਤੀਰਥ ਸ਼ਬਦ ਵਿਚਾਰ, ਜੇ ਕਿਤੇ ਸ਼ਬਦ ਦੀ ਵਿਚਾਰ ਕਰ ਲਓ ਫਿਰ ਅੰਤਰ ਗਿਆਨ ਹੈ, ਫਿਰ ਅਗਿਆਨ ਦਾ ਹਨੇਰਾ ਦੂਰ ਹੋ ਜਾਏਗਾ, ਅੰਦਰ ਗਿਆਨ ਪੈਦਾ ਹੋ ਜਾਏਗਾ। ਅੱਜ ਦਾ ਪਾਵਨ ਸ਼ਬਦ ਸਤਿਗੁਰੂ ਜੀ ਸ਼ੁਰੂ ਹੀ ਇੱਥੋਂ ਕਰਦੇ ਨੇ। ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਵੈਸੇ ਤਾਂ ਸੋਰਠ ਦੀ ਜਿਹੜੀ ਵਾਰ ਹੈ ਉਸ ਵਾਰ ਦਾ ਇਹ ਪਾਵਨ ਸ਼ਬਦ ਹੈ, ਅਤੇ ਸੋਰਠ ਦੀ ਵਾਰ ਦਾ ਨਾਂ ਹੀ ਮਹੱਲੇ ਚੌਥੇ ਕੀ ਵਾਰ ਹੈ। ਭਾਵ ਇਸ ਸ਼ਬਦ ਦੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪੌੜੀਆਂ ਨੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਗਈਆਂ ਸੋਢੀ ਸੁਲਤਾਨ ਸਤਿਗੁਰੂ ਜੀ ਦੀਆਂ, ਪਰ ਇਸ ਵਾਰ ਦੇ ਵਿੱਚ ਕੇਵਲ ਸੱਤ ਸ਼ਬਦ ਜਿਹੜੇ ਨੇ, ਸਲੋਕ ਜਿਹੜੇ ਨੇ, ਸੱਤ ਸਲੋਕ ਜਿਹੜੇ ਨੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ। ਇਸ ਪਾਵਨ ਸਲੋਕ ਦੇ ਅੰਦਰ ਜਦੋਂ ਸਤਿਗੁਰੂ ਜੀ ਨੇ ਆਰੰਭਤਾ ਕੀਤੀ ਅਤੇ ਸਤਿਗੁਰੂ ਜੀ ਨੇ ਸ਼ੁਰੂਆਤ ਹੀ ਇੱਥੋਂ ਕੀਤੀ, ਅੰਤਰ ਅਗਿਆਨ ਭਈ ਮਤ ਮੱਧਮ। ਪਹਿਲਾਂ ਇਸ ਸ਼ਬਦ ਨੂੰ ਅੱਖਰੀ ਅਰਥ ਕਰਨ ਤੋਂ ਪਹਿਲਾਂ ਕੁਝ ਇਹਦਾ ਅੰਤਰੀਵ ਅਰਥ ਵਾਚ ਲਈਏ। ਅਸਲ ਵਿੱਚ ਜਿਸ ਅਗਿਆਨ ਦੀ ਸਤਿਗੁਰੂ ਜੀ ਗੱਲ ਕਰਦੇ ਨੇ ਉਹ ਅਗਿਆਨ ਕੀ ਹੈ? ਅਗਿਆਨ ਬੇਸਮਝ ਨੂੰ ਆਖਿਆ ਜਾਂਦਾ, ਜਿਹਨੂੰ ਸਮਝ ਨਾ ਹੋਏ, ਜਿਸ ਗੱਲ ਦੀ ਸਮਝ ਨਾ ਆਏ ਅੰਦਰ ਅਤੇ ਇਹ ਸਮਝੋ ਵੀ ਅਗਿਆਨਤਾ ਹੈ। ਆ ਮੈਂ ਜਦੋਂ ਮੰਜੀ ਸਾਹਿਬ ਅੰਦਰ ਵੜਿਆ, ਪੰਗਤੀਆਂ ਲਿਖੀਆਂ ਹੋਈਆਂ ਤੁਸੀਂ ਪੜ੍ਹੋ, ਇੱਕ ਇੱਕ ਪੰਗਤੀ ਦੇ ਵਿੱਚੋਂ ਗਿਆਨ ਪ੍ਰਾਪਤ ਹੋ ਰਿਹਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪੰਗਤੀ ਲਿਖੀ ਹੋਈ ਸਾਹਮਣੇ ਆਈ, ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ ਕੀ ਅਗਿਆਨ ਨੇ। ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ ਕੀ ਇਹ ਅਗਿਆਨ ਨੇ। ਸਾਨੂੰ ਅੱਜ ਤੱਕ ਇਹ ਭਰੋਸਾ ਨਹੀਂ ਵਜਿਆ, ਇਹ ਗਿਆਨ ਨਹੀਂ ਹੋਇਆ ਕਿ ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੈ, ਕੇਵਲ ਇੱਕ। ਅਗਿਆਨ ਦੇ ਵਸ ਹੋਇਆ ਬੰਦਾ ਦਰ ਦਰ 'ਤੇ ਭਟਕਦਾ ਫਿਰਦਾ, ਦਰ ਦਰ ਦੀ ਮੁਹਤਾਜਗੀ ਕਰਦਾ ਫਿਰਦਾ, ਦਰ ਦਰ ਦੇ ਉੱਤੇ ਝੋਲੀਆਂ ਅੱਡਦਾ ਫਿਰਦਾ, ਹਰ ਇੱਕ ਬੰਦੇ ਦੀ ਮੁਹਤਾਜੀ ਕਰਦਾ, ਸ਼ਾਇਦ ਇਹਦੇ ਕੋਲੋਂ ਕੁਝ ਮਿਲ ਜਾਏ, ਸ਼ਾਇਦ ਇਹਦੇ ਕੋਲੋਂ ਕੁਝ ਮਿਲ ਜਾਏ। ਬੰਦਾ ਦੁਨੀਆ ਦੇ ਅੰਦਰ ਕੂੜ ਕਪਟ, ਆ ਜਿਹੜਾ ਸਤਿਗੁਰੂ ਜੀ ਨੇ ਅੱਜ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਝ ਬੰਦਾ ਕਰਦਾ ਹੀ ਤਾਂ ਹੈ ਕਿਉਂਕਿ ਇੱਕ ਦੀ ਆਸ ਨੂੰ ਛੱਡ ਕੇ ਅਤੇ ਦੂਜੇ ਦੀ ਆਸ ਵਿੱਚ ਵੱਜਿਆ ਪਿਆ, ਇੰਨਾ ਅਗਿਆਨ ਅੰਦਰ ਭਰਿਆ ਪਿਆ। ਸਤਿਗੁਰੂ ਜੀ ਦਾ ਗਿਆਨ ਕਹਿੰਦਾ ਦੇਣ ਵਾਲਾ ਕੇਵਲ ਇੱਕ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਬੰਦਾ ਕਹਿੰਦਾ ਵੀ ਮੈਂ ਜੇ ਕੁਝ ਨਾ ਪ੍ਰਾਪਤ ਕਰਾਂ, ਸ਼ਾਇਦ ਠੱਗੀਆਂ ਧੋਖਿਆਂ ਦੇ ਨਾਲ ਜਿਹੜੀ ਕੀਤੀ ਹੋਈ ਮਾਇਆ ਇਕੱਤਰ ਕੀਤੀ ਹੋਈ ਹੈ ਇਹ ਸ਼ਾਇਦ ਮੇਰੇ ਨਾਲ ਚਲੇ ਜਾਏਗੀ। ਨਾਲ ਹੀ ਪੰਕਤੀ ਲਿਖੀ ਹੈ, ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਨਾਲ ਕੁਝ ਨਹੀਂ ਜਾਣਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਪਰ ਬੰਦਾ ਫਿਰ ਵੀ ਆਪਣਾ ਸਾਥੀ ਇਹਨਾਂ ਦੁਨੀਆਂ ਦੇ ਮਾਇਆਵਾਦੀ ਪਦਾਰਥਾਂ ਨੂੰ ਸਮਝ ਬੈਠਾ ਕਿ ਇਹ ਅਗਿਆਨਤਾ ਨਹੀਂ, ਇਹਨੂੰ ਹੀ ਅਗਿਆਨਤਾ ਕਹਿੰਦੇ ਨੇ। ਹਰ ਇੱਕ ਕਰਮ ਦੇ ਅੰਦਰ ਸਾਡੇ ਅਗਿਆਨਤਾ ਵਸੀ ਪਈ ਹੈ। ਸਤਿਗੁਰੂ ਜੀ ਕਹਿੰਦੇ ਨੇ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ, ਇਹ ਹੈ ਅਗਿਆਨਤਾ। ਸਤਿਗੁਰੂ ਜੀ ਕਹਿੰਦੇ ਨੇ ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਪਰ ਅਸੀਂ ਇਹਦੇ ਨਾਲ ਹੀ ਚੰਬੜੇ ਹੋਏ ਹਾਂ, ਇਹ ਹੈ ਅਗਿਆਨਤਾ। ਅਤੇ ਜਿੱਥੇ ਸਤਿਗੁਰੂ ਜੀ ਨੇ ਅਗਿਆਨਤਾ ਨੂੰ ਦਰਸਾਇਆ ਸਾਡੀ ਨੂੰ, ਉੱਥੇ ਨਾਲ ਹੀ ਸਤਿਗੁਰੂ ਜੀ ਨੇ ਗਿਆਨ ਵੀ ਬਖਸ਼ਿਸ਼ ਕਰ ਦਿੱਤਾ। ਅਤੇ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਕਹਿੰਦੇ ਨੇ ਜੇ ਧਨ ਇਕੱਠਾ ਕਰਨਾ ਪਿਆਰਿਆ, ਫਿਰ ਉਹ ਧਨ ਇਕੱਠਾ ਕਰ ਜਿਹੜਾ ਤੇਰੇ ਨਾਲ ਨਿਭਣਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੋਂ ਦੇ ਤੈਂ ਰਿਜਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਸ ਜੀਵ ਨੂੰ ਸਮਝਾਉਂਦੇ ਨੇ, ਗਿਆਨ ਦੇ ਰਹੇ ਨੇ ਕਿ ਤੇਰੇ ਜੰਮਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਤੇਰਾ ਰਿਜਕ ਪਾਇਆ, ਤੇ ਜੰਮਣ ਤੋਂ ਪਹਿਲਾਂ ਤੇਰਾ ਰਿਜਕ ਪੈਦਾ ਕੀਤਾ। ਪਹਿਲੋਂ ਦੇ ਤੈਂ ਰਿਜਕ ਸੰਭਾਹਾ, ਮਾਂ ਦੇ ਅੰਦਰ ਦੁੱਧ ਪੈਦਾ ਕੀਤਾ ਤੇਰੇ ਜਨਮ ਤੋਂ ਪਹਿਲਾਂ, ਪਿੱਛੋਂ ਦੇ ਤੈਂ ਜੰਤ ਪਾਹਾ, ਤੇ ਫਿਰ ਪਿੱਛੋਂ ਉਸ ਮਾਲਕ ਨੇ ਇਸ ਜੀਵ ਨੂੰ ਪੈਦਾ ਕੀਤਾ। ਜਿਹੜਾ ਮਾਲਕ ਸਾਰਿਆਂ ਨੂੰ ਦੇ ਰਿਹਾ, ਗੁਰੂ ਸਾਹਿਬ ਜੀ ਦੀ ਸਾਰੀ ਗੁਰਬਾਣੀ ਪੜ੍ਹੋ, ਸਤਿਗੁਰੂ ਜੀ ਕਹਿੰਦੇ ਨੇ ਤੇਰਾ ਰਿਜਕ ਜਿਹੜਾ ਹੈ ਉਹ ਪਰਮਾਤਮਾ ਨੇ ਆਪ ਪਾਇਆ ਹੋਇਆ, ਤੈਨੂੰ ਰਿਜਕ ਦਏਗਾ। ਪਰ ਸਾਰੀ ਉਮਰ ਬੰਦੇ ਨੂੰ ਪ੍ਰਤੀਤ ਨਹੀਂ ਆਉਂਦੀ, ਬੰਦੇ ਨੂੰ ਸਤਿਗੁਰ ਤੇ ਭਰੋਸਾ ਨਹੀਂ ਆਉਂਦਾ ਕਿ ਇਹ ਅਗਿਆਨ ਨਹੀਂ। ਸਤਿਗੁਰੂ ਜੀ ਅਗਿਆਨ ਦੀ ਗੱਲ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ। ਤੇ ਜਦੋਂ ਅੰਦਰ ਅਗਿਆਨ ਹੋਵੇ ਨਾ, ਫਿਰ ਬੰਦੇ ਦੀ ਮਤ ਜਿਹੜੀ ਹੈ ਉਹ ਥੋੜ੍ਹੀ ਛੋਟੀ ਹੋ ਜਾਂਦੀ ਹੈ, ਉਹਦੀ ਮਤ ਜਿਹੜੀ ਹੈ ਉਹ ਉੱਚੀ ਨਹੀਂ ਰਹਿੰਦੀ। ਆਪਾਂ ਰੋਜ਼ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹਦਾ ਅਰਥ ਹੈ ਮਤ ਉਸ ਦੀ ਉੱਚੀ ਹੋਏਗੀ ਜਿਹੜਾ ਨਾਮ ਨਾਲ ਜੁੜੇਗਾ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰੇਗਾ ਉਹਦੀ ਮਤ ਉੱਚੀ ਹੋ ਜਾਏਗੀ। ਨਾਮ ਤੋਂ ਹੀਣਾ ਬੰਦਾ ਕਦੇ ਵੀ ਬੁੱਧੀਵਾਨ ਨਹੀਂ ਹੋ ਸਕਦਾ, ਨਾਮ ਤੋਂ ਟੁੱਟੇ ਹੋਏ ਦੀ ਮਤ ਕਦੇ ਉੱਚੀ ਨਹੀਂ ਹੋ ਸਕਦੀ। ਜਦੋਂ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਗਰੀਬ ਨਿਵਾਜ, ਸਿੱਖਾਂ ਦਾ ਮਨ ਨੀਵਾਂ, ਮਨ ਅੰਦਰ ਹੰਕਾਰ ਨਾ ਹੋਏ ਤੇ ਮਤ ਜਿਹੜੀ ਹੈ ਉਹ ਉੱਚੀ ਹੋਏ, ਇਹ ਯਾਦ ਰੱਖੋ ਮਤ ਨੇ ਕੇਵਲ ਨਾਮ ਦੇ ਆਸਰੇ ਉੱਚੀ ਹੋਣਾ, ਨਾਮ ਤੋਂ ਬਿਨਾਂ ਇਹ ਮਤ ਉੱਚੀ ਨਹੀਂ ਹੋ ਸਕਦੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਵਾਰ ਵਾਰ ਇਸ ਗੱਲ ਨੂੰ ਸਮਝਾ ਰਹੇ ਨੇ, ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਵੇਖੋ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਸਤਿਗੁਰੂ ਜੀ ਕਹਿੰਦੇ ਨੇ ਤੂੰ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰ ਜਿਹੜੇ ਪੱਕੇ ਨੇ। ਪੱਕੇ ਕੌਣ ਨੇ? ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ। ਢੂੰਡ ਸੱਜਣ ਸੰਤ ਪੱਕਿਆਂ, ਕਿਉਂ ਕਹਿੰਦੇ ਨੇ? ਜਿਹੜੇ ਪੱਕੇ ਸੰਤ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਨੇ, ਜੇ ਤੂੰ ਉਹਨਾਂ ਦਾ ਸੰਗੀ ਬਣ ਜਾਏ, ਉਹਨਾਂ ਦੇ ਵਿੱਚ ਇੱਕ ਵਡਿਆਈ ਹੈ, ਉਹ ਮੋਇਆਂ ਦਾ ਸਾਥ ਵਿੱਚ ਨਹੀਂ ਛੱਡਦੇ, ਨਾਲ ਨਿਭਦੇ ਨੇ। ਤੇ ਜਿਹੜੇ ਦੁਨੀਆਂ ਦੇ ਮਿੱਤਰ ਨੇ, ਜਿਨ੍ਹਾਂ ਨੂੰ ਤੂੰ ਮਿੱਤਰ ਬਣਾਈ ਬੈਠਾ, ਉਹ ਇੱਥੇ ਦੁਨੀਆਂ 'ਤੇ ਹੀ ਛੱਡ ਜਾਂਦੇ ਨੇ। ਕਿੰਨਾ ਕੁ ਚਿਰ ਸਾਥ ਦਿੰਦੇ ਨੇ? ਸਤਿਗੁਰੂ ਜੀ ਕਹਿੰਦੇ ਨੇ ਬਸ ਜਿੰਨਾ ਚਿਰ ਤੇਰੀ ਜੇਬ ਵਿੱਚ ਛਿੱਲੜ ਨੇ ਚਾਰ, ਜਿੰਨਾ ਚਿਰ ਤੇਰੀ ਜੇਬ ਦੇ ਵਿੱਚ ਚਾਰ ਟਕੇ ਦਿਸਦੇ ਨੇ, ਉਹਨਾਂ ਨੂੰ ਪਤਾ ਵੀ ਕੁਝ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਮਿਲੇਗਾ, ਕੁਝ ਆਸ ਹੈ, ਉਹਨਾਂ ਚਿਰ ਤੇਰੇ ਸੰਗੀ ਬਣਨਗੇ। ਜਿੰਨਾ ਜਿਸ ਦਿਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਇਹਦੀ ਵੀ ਜੇਬ ਖਾਧੀ ਹੋ ਗਈ, ਮੇਰੇ ਵਰਗਾ ਹੀ ਹੋ ਗਿਆ, ਜਿਹੜੇ ਮੂੰਹ ਨਾਲ ਤੇਰੀਆਂ ਸਿਫਤਾਂ ਕਰਦੇ ਸਨ ਉਸੇ ਮੂੰਹ ਨਾਲ ਗੰਦ ਬੋਲਣਗੇ। ਸਤਿਗੁਰੂ ਦੇ ਪਾਵਨ ਵਚਨ ਨੇ ਜਿੱਚਰ ਪਹਿਨਣ ਖਾਮ ਦੇ ਤਿੱਚਰ ਰੱਖਣ ਗੰਦ, ਜਿੱਤ ਦਿਨ ਕਿਛੂ ਨਾ ਹੋ ਗਈ ਤਿੱਤ ਦਿਨ ਤਿੱਤ ਮੁੱਖ ਬੋਲਣ ਗੰਦ, ਬੰਦਾ ਫਿਰ ਦੁਨੀਆਂ ਦੇ ਮਿੱਤਰਾਂ ਨਾਲ ਜੁੜਿਆ ਹੋਇਆ, ਦੁਨੀਆਂ ਦੇ ਪਦਾਰਥ ਨੂੰ ਆਪਣਾ ਮਿੱਤਰ ਬਣਾਈ ਬੈਠਾ, ਕੀ ਇਹ ਅਗਿਆਨ ਨਹੀਂ? ਇਹੀ ਤੇ ਅਗਿਆਨ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅਗਿਆਨ ਦੀ ਗੱਲ ਕੀਤੀ। ਦਰਅਸਲ ਜੇ ਆਪਣੇ ਜੀਵਨ ਵੱਲ ਆਪਾਂ ਝਾਤ ਮਾਰੀਏ ਨਾ, ਬੰਦਾ ਸਾਰੀ ਉਮਰ ਇਸ ਅਗਿਆਨ ਦੇ ਵਿੱਚ ਭੁੱਲਿਆ ਹੋਇਆ, ਅਗਿਆਨ ਦੇ ਵਿੱਚ ਭਟਕਿਆ ਹੋਇਆ ਜੀ ਜਾਂਦਾ। ਜੋ ਸੱਚ ਸੀ ਉਸ ਨੂੰ ਪਛਾਣ ਨਾ ਸਕਿਆ, ਜੋ ਝੂਠ ਸੀ ਉਸ ਨੂੰ ਸੱਚ ਸਮਝ ਕੇ ਆਪਣੇ ਜੀਵਨ ਦੇ ਅੰਦਰ ਇਸ ਨੇ ਧਾਰਨ ਕਰ ਲਿਆ, ਜੋ ਝੂਠ ਸੀ ਜੋ ਕੂੜ ਸੀ ਉਹਨੂੰ ਆਪਣਾ ਸਾਥੀ ਬਣਾ ਲਿਆ, ਜਿਹਨੇ ਸਾਥ ਦੇਣਾ ਸੀ ਉਹਨੂੰ ਕਦੇ ਸਿਮਰਿਆ ਨਹੀਂ, ਉਹਦੇ ਵੱਲ ਕਦੇ ਮੁੱਖ ਨਹੀਂ ਕੀਤਾ। ਇਹ ਸਭ ਤੋਂ ਵੱਡਾ ਅਗਿਆਨ, ਤੇ ਇਸ ਅਗਿਆਨ ਦੇ ਵਿੱਚ ਮਨਮੁੱਖ ਬੰਦੇ ਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਉਹਨੂੰ ਗੁਰੂ ਤੇ ਪ੍ਰਤੀਤ ਨਹੀਂ ਆ ਸਕਦੀ। ਕਿਉਂ? ਕਿਉਂਕਿ ਗੁਰੂ ਦਾ ਗਿਆਨ ਅੰਦਰ ਨਹੀਂ। ਜਿੰਨਾ ਚਿਰ ਗੁਰੂ ਦੇ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ ਵਿੱਚ ਨਹੀਂ ਪੈਂਦਾ, ਉਹਨਾਂ 'ਚ ਸਤਿਗੁਰੂ ਜੀ ਕਹਿੰਦੇ ਨੇ ਇਹ ਅਗਿਆਨ ਦਾ ਹਨੇਰਾ ਜਿਹੜਾ ਨਾ ਅੰਦਰ ਪਿਆ ਹੋਇਆ, ਇਹ ਕਦੇ ਦੂਰ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਆਮ ਤੁਸੀਂ ਅਲੰਕਾਰ ਦੇ ਵਿੱਚ ਇਹ ਬਚਨ ਸੁਣਦੇ ਹੋ, ਸਾਰੇ ਰਾਗੀ ਸਿੰਘ ਗ੍ਰੰਥੀ ਸਿੰਘ ਪੜ੍ਹਦੇ ਨੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਜਿਸ ਦਿਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹਨਾਂ ਨੇਤਰਾਂ ਦੇ ਅੰਦਰ ਗਿਆਨ ਦਾ ਸੁਰਮਾ ਪਾ ਦਿੱਤਾ ਨਾ, ਉਦਣ ਫਿਰ ਤੇਰੇ ਅਗਿਆਨ ਦੇ ਹਨੇਰੇ ਨੇ ਦੂਰ ਹੋਣਾ। ਉਹ ਗਿਆਨ ਗੁਰੂ ਤੋਂ ਬਿਨਾਂ ਕਿਤੋਂ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਸਤਿਗੁਰੂ ਜੀ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਤੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਇਸ ਅਗਿਆਨ ਨੂੰ ਦੂਰ ਕਰਨ ਵਾਲਾ ਗਿਆਨ ਕਿਤੋਂ ਪ੍ਰਾਪਤ ਨਹੀਂ ਹੋ ਸਕਦਾ। ਇਉਂ ਕਹੋ ਕਿ ਅੰਦਰ ਅਗਿਆਨ ਦਾ ਹਨੇਰਾ ਹੈ, ਗੁਬਾਰ ਹੈ, ਤੇ ਗੁਰੂ ਦਾ ਨਾਮ ਗੁਰੂ ਦਾ ਗਿਆਨ ਇਸ ਹਨੇਰੇ ਨੂੰ ਦੀਵ ਕਰਨ ਦੂਰ ਕਰਨ ਵਾਲਾ ਇੱਕ ਦੀਵਾ ਹੈ, ਇੱਕ ਲਾਈਟ ਹੈ, ਉਹ ਗਿਆਨ ਪ੍ਰਕਾਸ਼ ਹੈ। ਜਦੋਂ ਗੁਰੂ ਦਾ ਗਿਆਨ ਅੰਦਰ ਹੁੰਦਾ ਹੈ, ਇਸ ਤਰ੍ਹਾਂ ਪ੍ਰਕਾਸ਼ ਹੋ ਜਾਂਦਾ, ਫਿਰ ਇਹ ਅਗਿਆਨ ਦਾ ਹਨੇਰਾ ਜਿਹੜਾ ਦੂਰ ਹੋ ਜਾਂਦਾ, ਉਦੋਂ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਦੇਣ ਵਾਲਾ ਕੇਵਲ ਇੱਕ ਪਰਮਾਤਮਾ, ਇੱਕ ਜਿਹੜਾ ਤੇਰੀ ਸਾਰ ਤੇ ਸੰਭਾਲ ਕਰਦਾ, ਤੇ ਉਸ ਮਾਲਕ ਨੇ ਤੈਨੂੰ ਸੰਸਾਰ ਤੇ ਭੇਜਿਆ ਸੀ। ਵੇਖੋ, ਸਭ ਤੋਂ ਵੱਡੀ ਅਗਿਆਨਤਾ, ਆਪਾਂ ਹਰ ਥਾਂ ਤੇ ਇਹ ਗੱਲ ਸੁਣਦੇ ਤੇ ਆਪਾਂ ਨੂੰ ਪਤਾ ਵੀ, ਸਾਰਿਆਂ ਨੂੰ ਜਿੰਨੇ ਤੁਸੀਂ ਬੈਠੋ, ਕਿਹਨੂੰ ਨਹੀਂ ਪਤਾ ਬਈ ਇਹ ਜਿਹੜਾ ਸਰੀਰ ਹੈ, ਆਪਾਂ ਜਿਹੜੇ ਗੁਰਦੁਆਰਾ ਸਾਹਿਬ ਕਥਾ ਵਿਚਾਰਾਂ ਸੁਣਨ ਆਉਂਦੇ, ਸਾਰਿਆਂ ਨੂੰ ਪਤਾ ਬਈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਪਾਂ ਸਾਰੇ ਕਹਿੰਦੇ ਹਾਂ ਬਈ ਇਹ ਸਰੀਰ ਪਰਮਾਤਮਾ ਦੇ ਮਿਲਾਪ ਵਾਸਤੇ ਪ੍ਰਾਪਤ ਹੋਇਆ, ਕੇਵਲ ਤੇ ਕੇਵਲ ਪਰਮਾਤਮਾ ਦੇ ਮਿਲਾਪ ਵਾਸਤੇ। ਪਰ ਪਰਮਾਤਮਾ ਦੇ ਮਿਲਾਪ ਵਾਸਤੇ ਸਰੀਰ ਪ੍ਰਾਪਤ ਹੋਇਆ ਜਦੋਂ ਵੀ ਅਸੀਂ ਭਾਵੇਂ ਮੂੰਹ ਦੇ ਨਾਲ ਕਹੀ ਵੀ ਜਾਈਏ, ਪਰ ਸਾਡਾ ਜਿਹੜਾ ਕਾਰ ਵਿਹਾਰ ਸਾਰਾ ਚੱਲ ਰਿਹਾ, ਜਿਹੜਾ ਜ਼ਿੰਦਗੀ ਦਾ ਸਾਰਾ ਚੱਕਰ ਚੱਲ ਰਿਹਾ, ਉਹ ਕੇਵਲ ਖਾਣ ਵਾਸਤੇ, ਪਹਿਨਣ ਵਾਸਤੇ, ਹੰਡਾਉਣ ਵਾਸਤੇ, ਇਸ ਤੋਂ ਉੱਪਰ ਤੇ ਅਸੀਂ ਉੱਠੇ ਹੀ ਨਹੀਂ। ਭਈ ਪ੍ਰਾਪਤ ਮਾਨੁਖ ਦੇ ਰਿਹਾ ਗੋਬਿੰਦ ਮਿਲਣ ਕੇ ਤੇਰੀ ਬਰੀਆ ਵੱਲ ਤੇ ਅਜੇ ਤੁਰੇ ਹੀ ਨਹੀਂ, ਇੱਕ ਕਦਮ ਨਹੀਂ ਪੱਟਿਆ ਸੀ ਗੋਬਿੰਦ ਨੂੰ ਮਿਲਣਾ, ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਉਹਦੀ ਬੰਦਗੀ ਕਰਨੀ, ਉਹਦੀ ਰਹਿਮਤ ਪ੍ਰਾਪਤ ਕਰਨੀ, ਉਹਨੂੰ ਜਪਣਾ, ਫਿਰ ਹੀ ਉੱਥੇ ਤੱਕ ਪਹੁੰਚਿਆ ਜਾਏਗਾ ਨਾ। ਅਸੀਂ ਤੇ ਅਜੇ ਕਦਮ ਵੀ ਨਹੀਂ ਪੱਟਿਆ। ਸਤਿਗੁਰੂ ਜੀ ਕਹਿੰਦੇ ਨੇ ਤੈਨੂੰ ਇਹ ਸਰੀਰ ਤਾਂ ਪ੍ਰਾਪਤ ਹੋਇਆ ਤੂੰ ਪਰਮਾਤਮਾ ਨਾਲ ਮਿਲਾਪ ਕਰ ਸਕੇ, ਪਰ ਬੰਦਾ ਇਸ ਅਗਿਆਨ ਚ ਜੀ ਰਿਹਾ, ਕਿਸੇ ਨਾਲ ਗੱਲ ਕਰਕੇ ਵੇਖੋ, ਉਹ ਕਹਿੰਦਾ ਜੀ ਆਹੀ ਤੇ ਚਾਰ ਦਿਨ ਖਾਣ ਪਹਿਨਣ ਦੇ ਨੇ, ਫਿਰ ਕਦੋਂ ਜੀਵਨ ਮਿਲਣਾ। ਤੁਸੀਂ ਵੇਖੋ ਸਾਡੀ ਬਹੁ ਗਿਣਤੀ ਅੱਜ ਇਹੀ ਗੱਲ ਅਸੀਂ ਸਾਰੇ ਕਹਿੰਦੇ ਹਾਂ ਜੀ ਇਹ ਜਿਹੜਾ ਜੀਵਨ ਮਿਲਿਆ ਇਹ ਮੁੜ ਕੇ ਕਿਤੇ ਵਾਰ ਵਾਰ ਥੋੜੋ ਮਿਲਣਾ, ਇਹਨੂੰ ਖਾਣ ਹੰਡਾਉਣ ਵਾਸਤੇ ਮਿਲਿਆ, ਇਹ ਮੌਜ ਮਸਤੀ ਵਾਸਤੇ ਮਿਲਿਆ, ਨਾਮ ਜਪਣ ਨੂੰ ਤੇ ਬੜਾ ਸਮਾਂ ਪਿਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਪਦੇ ਆ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਰਾਂ। ਬੰਦਾ ਕਹਿੰਦਾ ਜੇ ਬੜੀ ਉਮਰ ਪਈ ਹੈ ਇਹ ਅਗਿਆਨ ਨਹੀਂ। ਬੰਦਾ ਜਦੋਂ ਬਚਪਨ ਵਿੱਚ ਹੈ ਫਿਰ ਜਵਾਨੀ ਦੀਆਂ ਗੱਲਾਂ ਕਰੀ ਜਾਂਦਾ ਅਤੇ ਜਦੋਂ ਜਵਾਨੀ ਵਿੱਚ ਜਾਂਦਾ ਫਿਰ ਪਿਛਾਂ ਨੂੰ ਮੁੜਦਾ ਵਡੇਪੇ ਦੀ ਗੱਲ ਇਹਨੇ ਕਦੇ ਕੀਤੀ ਨਾ। ਤੁਸੀਂ ਵੇਖੋ ਆਮ ਬਜ਼ੁਰਗ 80 ਸਾਲ ਦਾ 70 ਸਾਲ ਦਾ 90 ਸਾਲ ਦਾ ਬਜ਼ੁਰਗ ਦੇਖੋ ਉਹ ਅਗਲੀ ਗੱਲ ਨਹੀਂ ਕਰੇਗਾ, ਜਵਾਨੀ ਦੀਆਂ ਗੱਲਾਂ ਯਾਦ ਕਰ ਕਰਕੇ ਤੁਹਾਨੂੰ ਦੱਸੇਗਾ ਜਵਾਨੀ ਵੇਲੇ ਆਹ ਸੀ, ਜਵਾਨੀ ਵੇਲੇ ਆਹ ਸੀ, ਜਵਾਨੀ ਵੇਲੇ ਆਹ ਸੀ, ਕਦੇ ਵਡੇਪੇ ਦੀ ਗੱਲ ਨਹੀਂ ਕਰਦਾ। ਉਹ ਵਡੇਪੇ ਵਿੱਚ ਜਾ ਕੇ ਵੀ ਜਵਾਨੀ ਦੀਆਂ ਗੱਲਾਂ, ਕਿਉਂਕਿ ਅਗਾਂਹ ਜਾਣ ਨੂੰ ਜੀ ਨਹੀਂ ਕਰਦਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆਂ ਤੈਨੂੰ ਇੱਕ ਦਿਨ ਜਾਣਾ ਪੈਣਾ ਹੈ ਅਤੇ ਪਤਾ ਨਹੀਂ ਉਹ ਸਮਾਂ ਕਦੋਂ ਆ ਜਾਣਾ। ਇੱਕ ਸਵਾਸ ਦਾ ਭਰੋਸਾ ਨਹੀਂ ਅਤੇ ਬੰਦਾ ਵੱਡੀਆਂ ਵੱਡੀਆਂ ਲੰਬੀਆਂ ਲੰਬੀਆਂ ਨੀਆਂ ਉਸਾਰ ਕੇ ਬੈਠਾ, ਕੀ ਇਹ ਅਗਿਆਨ ਨਹੀਂ? ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ, ਉਹ ਕਹਿੰਦੇ ਨੇ ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ ਮਾਰ ਕੰਡੇ ਤੋਂ ਕੋ ਅਧਕਾਈ, ਜਿਨ ਤ੍ਰੈਣ ਧਰ ਮੂੰਹ ਬੁਲਾਏ। ਬੰਦਾ ਵੱਡੀਆਂ ਵੱਡੀਆਂ ਨੀਆਂ ਉਸਾਰ ਕੇ ਬੈਠਾ, ਵੱਡੀਆਂ ਵੱਡੀਆਂ ਆਸਾਂ ਧਾਰ ਕੇ ਬੈਠਾ, ਸਾਲਾਂ ਬੱਧੀ 20-20 50-50 ਸਾਲ ਦੇ ਪਲੈਨ ਬਣਾਏ ਹੋਏ ਨੇ ਅਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਨੇ ਪਿਆਰਿਆ ਭਰੋਸਾ ਤਾਂ ਇੱਕ ਦਮ ਦਾ ਨਹੀਂ। ਹਮ ਆਦਮੀ ਹਾਂ ਇੱਕ ਦਮ ਹੀ, ਇੱਕ ਦਮ, ਦਮ ਕਹਿੰਦੇ ਨੇ ਸਾਹ ਨੂੰ। ਸਤਿਗੁਰੂ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮ ਹੀ, ਮੋਹਲਤ ਮੋਹਤ ਨਾ ਜਾਣਾ, ਤੈਨੂੰ ਕੋਈ ਮੋਹਲਤ ਨਹੀਂ ਮਿਲਣੀ ਜਦੋਂ ਇਹ ਖਤਮ ਹੋ ਗਿਆ। ਅਤੇ ਬੰਦਾ ਕਹਿੰਦਾ ਨਹੀਂ ਅਜੇ ਬੜਾ ਸਮਾਂ ਪਿਆ, ਅਜੇ ਬੜੀ ਉਮਰ ਪਈ ਆ, ਅਜੇ ਤਾਂ ਮੈਂ ਜਵਾਨ ਹਾਂ, ਅਜੇ ਤਾਂ ਬਚਪਨ ਹੈ। ਇਹ ਅਗਿਆਨ, ਏਡੇ ਅਗਿਆਨ ਦੇ ਵਿੱਚ ਬੰਦਾ ਜੀ ਰਿਹਾ, ਸਾਰੀ ਉਮਰ ਅਗਿਆਨ ਵਿੱਚ ਲੰਘ ਜਾਂਦੀ ਹੈ। ਪਰ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਇਸ ਅਗਿਆਨ ਤੋਂ ਉੱਪਰ ਉੱਠ, ਇਹ ਅਗਿਆਨ ਦੇ ਹਨੇਰੇ ਨੂੰ ਦੂਰ ਕਰ। ਇਹ ਅਗਿਆਨ ਦਾ ਹਨੇਰਾ ਤਾਂ ਦੂਰ ਹੋਏਗਾ ਜੇ ਗੁਰੂ ਦਾ ਗਿਆਨ ਅੰਦਰ ਵਸ ਜਾਏਗਾ। ਗੁਰੂ ਦਾ ਗਿਆਨ ਲੈਣ ਵਾਸਤੇ ਸਤਸੰਗ ਕਿਤਾਬਾਂ ਪੜ੍ਹ ਕੇ, ਇੱਕ ਮੈਨੂੰ ਮਾਫ ਕਰਿਓ, ਕਿਤਾਬਾਂ ਪੜ੍ਹ ਕੇ ਗਿਆਨ ਨਹੀਂ ਆਉਂਦਾ। ਬਹੁਤ ਗਿਣਤੀ ਜਿਹੜੀ ਅੱਜ ਨਾ ਉਹ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕਰਨ 'ਤੇ ਲੱਗੀ ਹੋਈ ਆ, ਵੀ ਸ਼ਾਇਦ ਇਹ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਹੋ ਜਾਣਾ। ਜਿਸ ਗਿਆਨ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਨਾ, ਇਹ ਕਿਤਾਬਾਂ 'ਚੋਂ ਮਿਲਣ ਵਾਲਾ ਗਿਆਨ ਨਹੀਂ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਕਰਕੇ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਇੱਕ ਨੂੰ ਸਿਮਰ ਸਿਮਰ ਕੇ ਉਹ ਗਿਆਨ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਨਾ। ਇਹ ਕਿਤਾਬੀ ਗਿਆਨ ਨਹੀਂ, ਜਿਹੜੇ ਗਿਆਨ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਕਿਤਾਬੀ ਗਿਆਨ ਨਹੀਂ, ਇਹ ਆਤਮਕ ਗਿਆਨ ਹੈ। ਇਹ ਆਤਮਾ ਦੇ ਵਿੱਚੋਂ ਪੈਦਾ ਹੋਣਾ, ਇਹ ਅੰਦਰੋਂ ਪੈਦਾ ਹੋਣਾ, ਅਤੇ ਅੰਦਰੋਂ ਪੈਦਾ ਤਾਂ ਹੋਣਾ ਜੇ ਸਤਿਗੁਰੂ ਜੀ ਦੀ ਬੰਦਗੀ ਕਰਾਂਗੇ, ਸਤਿਗੁਰੂ ਜੀ ਦਾ ਸਿਮਰਨ ਕਰਾਂਗੇ, ਨਿਰੰਕਾਰ ਦੀ ਬੰਦਗੀ ਵਿੱਚੋਂ ਉਹ ਗਿਆਨ ਪ੍ਰਾਪਤ ਹੋਏਗਾ। ਇਸੇ ਵਾਸਤੇ ਸਤਿਗੁਰੂ ਜੀ ਨੇ ਆਖਿਆ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹ ਮਨ ਤਨ ਤ੍ਰਪੀਐ। ਫਿਰ ਇਹ ਮਨ ਤਨ ਜਿਹੜਾ ਹੈ ਇਹ ਤ੍ਰਿਪਤ ਹੋਏਗਾ, ਅਤੇ ਜਿਸ ਦਿਨ ਸਤਸੰਗਤ ਜੀ ਮਨ ਤ੍ਰਿਪਤ ਹੋ ਗਿਆ ਉਸ ਦਿਨ ਤਾਂ ਫਿਰ ਅਗਿਆਨ ਨੇੜੇ ਨਹੀਂ ਆਉਂਦਾ, ਅਗਿਆਨ ਕਿੱਥੇ ਰਹਿ ਗਿਆ। ਇਹੀ ਤਾਂ ਗੁਰੂ ਦਾ ਗਿਆਨ ਹੈ, ਜਦੋਂ ਮਨ ਤ੍ਰਿਪਤ ਹੋ ਗਿਆ। ਅਸੀਂ ਕੇਵਲ ਮਨ ਦੀ ਤ੍ਰਿਪਤੀ ਜਿਹੜੀ ਹੈ ਦੁਨਿਆਵੀ ਪਦਾਰਥਾਂ ਵਿੱਚੋਂ ਕਰਨ 'ਤੇ ਦੌੜ ਲੱਗੀ ਹੋਈ ਆ, ਇਹ ਸਭ ਤੋਂ ਵੱਡਾ ਅਗਿਆਨ। ਅਸੀਂ ਮਨ ਦੀ ਤ੍ਰਿਪਤੀ ਕਰ ਰਹੇ ਹਾਂ ਦੁਨੀਆਂ ਦੇ ਪਦਾਰਥਾਂ ਦੇ ਵਿੱਚੋਂ, ਅਸੀਂ ਮਨ ਦੀ ਤ੍ਰਿਪਤੀ ਵਾਸਤੇ ਧਨ ਇਕੱਠਾ ਕੀਤਾ, ਮਨ ਦੀ ਤ੍ਰਿਪਤੀ ਵਾਸਤੇ ਪੈਸਾ ਇਕੱਠਾ ਕੀਤਾ, ਕਿੱਡੇ ਕਿੱਡੇ ਮਹਿਲ, ਕਿੱਡੇ ਕਿੱਡੇ ਸਤਿਗੁਰ ਤੇ ਇੱਥੋਂ ਤੱਕ ਕਹਿੰਦੇ ਨੇ, ਉਹ ਕਹਿੰਦੇ ਨੇ ਸਹਿਸ ਖੱਟੇ ਲੱਖ ਕੌ ਉੱਠ ਧਾਵੈ। ਜਦੋਂ 100 ਸੀ ਪਹਿਲਾਂ 100 ਦੀ ਇੱਛਾ, 100 ਜੁੜ ਗਿਆ ਫਿਰ ਲੱਖ ਨੂੰ, ਸਹਿਸ ਖੱਟੇ ਲੱਖ ਕੌ ਉੱਠ ਧਾਵੈ, ਕਹਿੰਦੇ ਲੱਖਾਂ ਵੀ ਇਕੱਠਾ ਕਰ ਲਿਆ ਪਰ ਫਿਰ ਵੀ ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਤ੍ਰਿਪਤੀ ਤੇ ਫਿਰ ਵੀ ਨਹੀਂ ਹੋਈ, ਫਿਰ ਵੀ ਅਜੇ ਮਾਇਆ ਦੇ ਪਿੱਛੇ ਡੱਠਾ ਫਿਰਦਾ, ਕਿਉਂਕਿ ਧਨ ਦੇ ਨਾਲ ਦੌਲਤ ਦੇ ਨਾਲ ਕਦੇ ਮਨ ਤ੍ਰਿਪਤ ਨਹੀਂ ਹੋਏਗਾ। ਬੰਦਾ ਮਨ ਦੀ ਤ੍ਰਿਪਤੀ ਵਾਸਤੇ ਕਹਿੰਦਾ ਅਜੇ ਮਨ ਨਹੀਂ ਰੱਜਿਆ, ਹੋਰ ਇਕੱਠਾ ਕਰਾਂ, ਹੋਰ ਇਕੱਠਾ ਕਰਾਂ, ਮਨ ਨੇ ਕਦੇ ਨਹੀਂ ਰੱਜਣਾ। ਇਹ ਏਡਾ ਲੋਭੀ ਹੈ, ਜਿੰਨਾ ਮਰਜ਼ੀ ਇਕੱਤਰ ਹੋ ਜਾਏ ਬੰਦਾ ਕਹਿੰਦਾ ਅਜੇ ਵੀ ਥੋੜ੍ਹਾ, ਅਜੇ ਵੀ ਥੋੜ੍ਹਾ। ਇਹ ਉਸ ਦਿਨ ਰੱਜੇਗਾ, ਉਸ ਦਿਨ ਤ੍ਰਿਪਤ ਹੋਏਗਾ, ਕਿਉਂਕਿ ਤ੍ਰਿਪਤ ਦੇ ਤਾਂ ਹੋਏ ਜੇ ਇਹਨੂੰ ਇਹਦੀ ਖੁਰਾਕ ਦਿੱਤੀ ਜਾਏ। ਜਿਹੜੀ ਖੁਰਾਕ ਅਸੀਂ ਇਸ ਨੂੰ ਦੇ ਰਹੇ ਹਾਂ ਨਾ ਸਤਿਸੰਗਤ ਜੀ, ਇਹ ਇਸ ਮਨ ਦੀ ਖੁਰਾਕ ਨਹੀਂ, ਇਸ ਮਨ ਦੀ ਖੁਰਾਕ ਨਹੀਂ। ਮਨ ਦੀ ਖੁਰਾਕ ਹੈ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ। ਆਤਮਾ ਬਲਵਾਨ ਹੋਏਗੀ, ਮਨ ਤ੍ਰਿਪਤ ਹੋਏਗਾ ਪਰਮੇਸ਼ੁਰ ਦੇ ਨਾਮ ਦੇ ਨਾਲ। ਜਿਹੜੀ ਇਹਦੀ ਖੁਰਾਕ ਸੀ ਉਹ ਇਹਨੂੰ ਦਿੱਤੀ ਨਹੀਂ, ਤੇ ਜਿਹੜੀ ਇਹਦੀ ਖੁਰਾਕ ਨਹੀਂ ਉਹਨੂੰ ਇਕੱਠਿਆਂ ਕਰ ਕਰਕੇ ਇਹਨੂੰ ਕਹੀ ਜਾਂਦੇ ਆ ਲੈ ਖਾ ਤੇ ਰੱਜ, ਇਹ ਨਹੀਂ ਰੱਜੇਗਾ ਕਿਉਂਕਿ ਇਹਨੂੰ ਖੁਰਾਕ ਮਿਲ ਨਹੀਂ ਰਹੀ, ਇਹ ਕੁਝ ਖਾ ਨਹੀਂ ਰਿਹਾ, ਅਜੇ ਵੀ ਭੁੱਖੇ ਦਾ ਭੁੱਖਾ ਹੈ। ਜਿਸ ਦਿਨ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੀ ਖੁਰਾਕ ਇਸ ਮਨ ਨੂੰ ਮਿਲ ਗਈ, ਇਹ ਮਨ ਤ੍ਰਿਪਤ ਹੋ ਜਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਦ੍ਰਿੜ ਕਰਾ ਰਹੇ ਨੇ ਕਿ ਬੰਦਿਆ ਆਪਣੇ ਮਨ ਦੇ ਅੰਦਰੋਂ ਅਗਿਆਨ ਦੇ ਹਨੇਰੇ ਨੂੰ ਦੂਰ ਕਰ ਲੈ, ਕਿਉਂਕਿ ਅਗਿਆਨੀ ਬੰਦੇ ਦੀ ਮੱਤ ਜਿਹੜੀ ਹੈ ਉਹ ਬੜੀ ਥੋੜ੍ਹੀ ਹੁੰਦੀ ਹੈ। ਆਓ ਸਾਰੀਆਂ ਸੰਗਤਾਂ ਇੱਕ ਵਾਰੀ ਮਨ ਬੇਤੀ ਦੀ ਇਕਾਗਰਤਾ ਬਖਸ਼ਿਸ਼ ਕਰੋ। ਸਾਰੀਆਂ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਾਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ।
ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਰਠ ਦੀ ਵਾਰ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰ ਜੀ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ, ਜਿਹੜੇ ਨਾਮ ਤੋਂ ਵਿਛੜੇ ਹੋਏ ਗੁਰੂ ਤੋਂ ਟੁੱਟੇ ਹੋਏ ਜੀਵ ਨੇ, ਗੁਰੂ ਦੇ ਨਾਮ ਤੋਂ ਵਿਛੜੇ ਹੋਏ ਜੀਵ ਜਿਹੜੇ ਨੇ ਉਹ ਅਗਿਆਨ ਦੇ ਹਨੇਰੇ ਵਿੱਚ ਜੀ ਰਹੇ ਨੇ। ਅਗਿਆਨ ਦੇ ਹਨੇਰੇ ਦੇ ਵਿੱਚ ਜਿਉਂਦਿਆਂ ਦੀ ਮੱਤ ਜਿਹੜੀ ਹੈ ਉਹ ਥੋੜ੍ਹੀ ਹੋ ਜਾਂਦੀ ਹੈ, ਮੱਤ ਥੋੜ੍ਹੀ ਹੋ ਜਾਂਦੀ ਹੈ। ਅੰਤਰ ਅਗਿਆਨ ਭਈ ਮੱਤ ਮੱਧਮ, ਅਤੇ ਜਿਹਨਾਂ ਦੀ ਮੱਤ ਥੋੜ੍ਹੀ ਹੋ ਜਾਏ ਉਹਨਾਂ ਨੂੰ ਸਤਿਗੁਰੂ 'ਤੇ ਪ੍ਰਤੀਤ ਨਹੀਂ ਆਉਂਦੀ, ਸਤਿਗੁਰੂ 'ਤੇ ਭਰੋਸਾ ਨਹੀਂ ਵੱਜਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਪਿਛਲੀ ਵਾਰ ਵੀ ਇੱਥੇ ਅਰਜ ਕੀਤੀ ਸੀ ਕਿ ਸਭੇ ਥੋਕ ਪ੍ਰਾਪਤ 'ਤੇ ਜੇ ਆਵੇ ਇੱਕ ਹੱਥ, ਸਤਿਗੁਰ 'ਤੇ ਪ੍ਰਤੀਤ ਨਾਹੀਂ। ਜਦੋਂ ਅਸੀਂ ਗੁਰੂ ਦੇ ਮੂਹਰੇ ਖੜ੍ਹਦੇ ਹਾਂ ਕਈ ਵਾਰ 10-10 ਮਿੰਟ, 15-15 ਮਿੰਟ ਸਾਡੀਆਂ ਡਿਮਾਂਡਸ ਜਿਹੜੀਆਂ ਨੇ ਅੰਦਰ, ਸਾਡੀਆਂ ਮੰਗਾਂ ਜਿਹੜੀਆਂ ਨੇ ਅੰਦਰ ਉਹ ਪੂਰੀਆਂ ਨਹੀਂ ਹੁੰਦੀਆਂ, ਅਤੇ ਬੰਦਾ ਫਿਰ ਬਹਿ ਵੀ ਜਾਂਦਾ, ਫਿਰ ਚੇਤਾ ਆਉਂਦਾ ਵੀ ਫਲਾਨੀ ਗੱਲ ਛੱਡ ਗਿਆ ਮੈਂ, ਇਹ ਨਹੀਂ ਕਹੀ, ਅਜੇ ਹੋਰ ਮੰਗਣਾ ਸੀ। ਸਤਿਗੁਰੂ 'ਤੇ ਪ੍ਰਤੀਤ ਨਹੀਂ, ਸਤਿਗੁਰੂ 'ਤੇ ਭਰੋਸਾ ਨਹੀਂ। ਬਿਨ ਬੋਲਿਆਂ ਸਭ ਕੇ ਜਾਣਦਾ ਕਿਸ ਆਗੇ ਕੀਚੇ ਅਰਦਾਸ। ਨਾਮ ਤੋਂ ਟੁੱਟਿਆ ਹੋਇਆ ਬੰਦਾ ਕਦੇ ਵੀ ਪ੍ਰਤੀਤ ਪ੍ਰਾਪਤ ਨਹੀਂ ਕਰ, ਭਰੋਸਾ ਨਹੀਂ ਵੱਧ ਸਕੇਗਾ ਉਹਦਾ। ਸਤਿਗੁਰੂ ਕਹਿੰਦੇ ਨੇ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਸਤਿਗੁਰੂ ਜੀ ਕਹਿੰਦੇ ਨੇ ਜੇ ਇੱਕ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਤੇਰੇ ਪੱਲੇ ਵਿੱਚ ਆ ਗਿਆ, ਜੇ ਇੱਕ ਵਾਹਿਗੁਰੂ ਦਾ ਨਾਮ ਤੈਨੂੰ ਪ੍ਰਾਪਤ ਹੋ ਗਿਆ, ਦੁਨੀਆਂ ਦੇ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ ਪਿਆਰਿਆ, ਜੇ ਗੁਰੂ ਦੁਆਰੇ ਆਇਆ ਕੇਵਲ ਨਾਮ ਮੰਗ, ਕਿਉਂਕਿ ਨਾਮ ਵਿੱਚ ਇੰਨੀਆਂ ਬਰਕਤਾਂ ਨੇ, ਨਾਮ ਦੇ ਆਸਰੇ ਸਾਰੇ ਦੁਨੀਆਂ ਦੇ ਪਦਾਰਥ। ਇੱਥੋਂ ਤੱਕ ਸਤਿਗੁਰੂ ਨੇ ਕਹਿ ਦਿੱਤਾ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜਿਹਦੇ ਹਿਰਦੇ 'ਚ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਵਸ ਗਿਆ, 9 ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਪਰ ਬੰਦਾ ਕਹਿੰਦਾ ਨਹੀਂ, ਜੇ ਇਕੱਲਾ ਹੀ ਨਾਮ ਮੰਗਿਆ, ਕਿਸੇ ਨਾਲ ਤੁਸੀਂ ਗੱਲ ਕਰਕੇ ਦੇਖੋ, ਆਮ ਆਪਾਂ ਇਹ ਗੱਲ ਕਹਿੰਦੇ ਜੀ ਮੰਗਿਆਂ ਬਿਨਾਂ ਤੇ ਮਾਂ ਦੁੱਧ ਨਹੀਂ ਦਿੰਦੀ। ਤੁਸੀਂ ਦੇਖੋ ਜਦੋਂ ਕੋਈ ਇਹ ਉਦਾਹਰਣ ਦਿੰਦਾ ਨਾ, ਤੇ ਮਨ ਵਿੱਚ ਆਉਂਦਾ ਵੀ ਜਦੋਂ ਛੋਟਾ ਜਿਹਾ ਬੱਚਾ ਹੁੰਦਾ, ਦੇਖੋ 2 ਮਹੀਨੇ ਦਾ, 3 ਮਹੀਨੇ ਦਾ, 2 ਸਾਲ ਤੱਕ ਬੱਚਾ ਜਿਹੜਾ ਹੈ ਉਹ ਆਪਣੀ ਭੁੱਖ ਨੂੰ ਦਰਸਾ ਨਹੀਂ ਸਕਦਾ। ਮਾਂ ਨੂੰ ਪਤਾ ਲੱਗਦਾ ਬੱਚਾ ਰੋਂਦਾ ਜੀ, ਬੱਚਾ ਨਾ ਵੀ ਰੋਵੇ ਪੰਘੂੜੇ 'ਚ ਪਿਆ, ਤੇ ਮਾਂ ਝੱਟ ਤਾਂ ਨਹੀਂ ਉਹਨੂੰ ਦੁੱਧ ਦੇਣ ਆਉਂਦੀ ਹੈ, ਤੇ ਮਾਂ ਨੂੰ ਪੁੱਛੋ ਵੀ ਇਹ ਰੋਇਆ ਨਹੀਂ, ਇਹਨੇ ਤਾਂ ਦੁੱਧ ਮੰਗਿਆ ਹੀ ਨਹੀਂ, ਤੂੰ ਫੇਰ ਦੁੱਧ ਦੇਣ ਆਈ ਹੈ। ਤੇ ਉਹ ਕਹਿੰਦੀ ਇਹਨੇ ਤੇ ਨਹੀਂ ਮੰਗਿਆ, ਪਰ ਮੈਨੂੰ ਮੇਰੀ ਛਾਤੀ 'ਚ ਪਤਾ ਲੱਗ ਗਿਆ ਇਹਨੂੰ ਹੁਣ ਦੁੱਧ ਦੀ ਲੋੜ ਹੈ, ਮੇਰੀ ਛਾਤੀ 'ਚ ਦੁੱਧ ਬਣ ਗਿਆ ਇਹਦੇ ਲਈ। ਜਦੋਂ ਬੱਚੇ ਨੇ ਦੁੱਧ ਨਹੀਂ ਵੀ ਮੰਗਿਆ ਸੀ, ਮਾਂ ਨੂੰ ਉਦੋਂ ਵੀ ਪਤਾ ਸੀ ਮੇਰੇ ਬੱਚੇ ਨੂੰ ਭੁੱਖ ਲੱਗ ਗਈ, ਇਹਦਾ ਟਾਈਮ ਹੋ ਗਿਆ ਦੁੱਧ ਦਾ, ਇਹਨੂੰ ਮੈਂ ਦੁੱਧ ਦੇਣਾ। ਪਰ ਬੰਦਾ ਕਹਿੰਦਾ ਜੀ ਮੰਗਿਆਂ ਬਿਨਾਂ ਤਾਂ ਮਾਂ ਦੁੱਧ ਨਹੀਂ ਦਿੰਦੀ, ਅਤੇ ਫਿਰ ਮੰਗੇ ਬਿਨਾਂ ਚੀਜ਼ਾਂ ਕਿਵੇਂ ਵਸਤੂਆਂ ਕਿਵੇਂ ਮਿਲਣਗੀਆਂ? ਪ੍ਰਤੀਤ ਨਹੀਂ ਸਤਿਗੁਰੂ ਤੇ। ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਜੇ ਤੇਰੇ ਅੰਦਰ ਕਿਤੇ ਭਰੋਸਾ ਵੱਧ ਜਾਏ ਨਾ, ਤੇਰੇ ਅੰਦਰ ਪ੍ਰਤੀਤ ਵੱਧ ਜਾਏ ਕਿ ਸਭੇ ਥੋਕ ਪ੍ਰਾਪਤ ਜੇ ਆਵੈ ਇੱਕ ਹੱਥ, ਜੇ ਇੱਕ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਤੈਨੂੰ ਪ੍ਰਾਪਤ ਹੋ ਗਿਆ, ਦੁਨੀਆਂ ਦੇ ਸਾਰੇ ਪਦਾਰਥ ਤੇਰੇ ਮਗਰ ਲੱਗੇ ਫਿਰਨਗੇ, ਫਿਰ ਤੂੰ ਪਰਮੇਸ਼ੁਰ ਦੇ ਨਾਮ ਨੂੰ ਮੰਗ ਸਕੇਗਾ। ਪਰ ਸਾਡੀ ਅਗਿਆਨਤਾ ਜਿਹੜੀ ਹੈ ਉਹ ਸਤਿਗੁਰੂ ਤੇ ਪ੍ਰਤੀਤ ਬੱਝਣ ਨਹੀਂ ਦਿੰਦੀ, ਇਹ ਅਗਿਆਨ ਸਾਨੂੰ ਸਤਿਗੁਰੂ ਤੇ ਭਰੋਸਾ ਨਹੀਂ ਬੱਝਣ ਦਿੰਦਾ। ਗੁਰੂ ਦੇ ਨਾਮ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਇਹ ਸਾਡਾ ਭਰੋਸਾ ਵੱਧ ਸਕੇਗਾ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਅਗਿਆਨ ਵਿੱਚ ਜੀ ਰਹੇ ਨੇ, ਉਹਨਾਂ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਵੱਜਦਾ ਜੀ।
ਅੰਦਰ ਕਪਟ ਸਭ ਕਪਟੋ ਕਰ ਜਾਣ, ਕਪਟੇ ਖਪ ਹੇ ਖਪਾਹੀ।
ਜਿਨ੍ਹਾਂ ਦੇ ਆਪਣੇ ਅੰਦਰ ਕਪਟ ਹੋਏ, ਜਦੋਂ ਅੰਦਰ ਭਰੋਸਾ ਨਾ ਹੋਏ, ਅੰਦਰ ਪ੍ਰੀਤ ਪ੍ਰਤੀਤ ਨਾ ਹੋਏ, ਫਿਰ ਬੰਦਾ ਕਪਟੀ ਵੀ ਬਣ ਜਾਂਦਾ। ਕਿਉਂਕਿ ਅੰਦਰ ਪ੍ਰਤੀਤ ਨਹੀਂ, ਅੰਦਰ ਭਰੋਸਾ ਨਹੀਂ, ਬੰਦੇ ਨੇ ਭਰੋਸਾ ਨਹੀਂ ਵੀ ਜਿਹੜੀ ਮੇਰੀ ਪਰਾ ਲੱਭਦਾ ਹੈ ਉਹ ਕੋਈ ਖੋ ਨਹੀਂ ਸਕਦਾ, ਮੈਨੂੰ ਹੀ ਮਿਲੇਗੀ। ਪਰ ਬੰਦਾ ਕਪਟ ਕਰਕੇ ਭਰੋਸਾ ਤੇ ਬੱਝਿਆ ਹੀ ਨਹੀਂ ਨਾ। ਬੰਦਾ ਫਿਰ ਕਪਟ ਕਰਕੇ ਦੂਸਰੇ ਦੀ ਪਰਾ ਲੱਭਦ ਨੂੰ ਖੋਣ ਦੀ ਕੋਸ਼ਿਸ਼ ਕਰਦਾ, ਤੇ ਜਦੋਂ ਆਪ ਅੰਦਰੋਂ ਕਪਟੀ ਹੋ ਜਾਏ ਨਾ। ਤੁਸੀਂ ਆਮ ਤੌਰ ਤੇ ਵੇਖੋ, ਇਹ ਪੰਗਤੀ ਐਸੀ ਹੈ ਸਾਡੇ ਅੰਦਰਲੀ ਦਸ਼ਾ ਨੂੰ ਦਰਸਾ ਰਹੀ ਹੈ। ਜਿਹੜਾ ਬੰਦਾ ਆਪ ਅੰਦਰੋਂ ਕਪਟੀ ਹੋਏ, ਉਹਨੂੰ ਇਉਂ ਲੱਗਦਾ ਵੀ ਸਾਰੀ ਦੁਨੀਆ ਕਪਟੀ ਫਿਰਦੀ ਹੈ। ਜਿਹੜਾ ਬੰਦਾ ਆਪ ਕਾਮੀ ਹੋਏ, ਉਹ ਹਰ ਇੱਕ ਬੰਦੇ ਨੂੰ ਉਸੇ ਨਿਗਾਹ ਨਾਲ ਵੇਖੇਗਾ ਵੀ ਆਹ ਵੀ ਇਸ ਨਿਗਾਹ ਨਾਲ ਵੇਖ ਰਿਹਾ ਸੀ, ਆਹ ਵੀ ਉਹਦੇ ਵੱਲ ਵੇਖ ਰਿਹਾ ਸੀ, ਆਹ ਵੀ ਉਹਦੇ ਵੱਲ, ਕਿਉਂਕਿ ਉਹਦੇ ਆਪਣੇ ਅੰਦਰ ਜਿਹੜਾ ਕਾਮ ਹੈ ਉਹ ਉਹਨੂੰ ਟਿਕਣ ਨਹੀਂ ਦੇ ਰਿਹਾ। ਚੋਰ ਨੂੰ ਸਾਰੇ ਚੋਰ ਨਜ਼ਰ ਆਉਣਗੇ। ਜਿਹੜਾ ਧੋਖੇ ਵਾਲਾ ਬੰਦਾ ਉਹ ਹਰ ਸਮੇਂ ਸੁਚੇਤ ਰਹਿੰਦਾ ਵੀ ਮੇਰੇ ਨਾਲ ਕੋਈ ਧੋਖਾ ਨਾ ਕਰ ਜਾਏ। ਕਿਉਂ? ਕਿਉਂਕਿ ਉਹਨੂੰ ਸਾਰਾ ਸੰਸਾਰ ਧੋਖੇਬਾਜ਼ ਦਿਸਦਾ, ਕਿਉਂਕਿ ਆਪ ਧੋਖੇਬਾਜ਼ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਜਿਨ੍ਹਾਂ ਦਾ ਸਤਿਗੁਰੂ ਤੇ ਭਰੋਸਾ ਨਹੀਂ, ਉਹ ਅੰਦਰੋਂ ਕਪਟੀ ਹੋ ਜਾਂਦੇ ਨੇ, ਤੇ ਉਹ ਕਪਟੀ ਇਨਸਾਨ ਸਾਰੇ ਸੰਸਾਰ ਦੇ ਵਿੱਚ ਜਿੰਨੇ ਲੋਕ ਨੇ ਸਾਰਿਆਂ ਨੂੰ ਉਸ ਕਪਟੀ ਨਿਗਾਹ ਨਾਲ ਵੇਖਦਾ, ਉਹ ਕਹਿੰਦਾ ਸਾਰਾ ਸੰਸਾਰ ਕਪਟੀ ਹੈ, ਇਹ ਸਾਰਾ ਸੰਸਾਰ ਧੋਖੇਬਾਜ਼ ਹੈ। ਗਰੀਬ ਨਿਵਾਜ ਕਹਿੰਦੇ ਨੇ ਅੰਦਰ ਕਪਟ ਸਭ ਕਪਟੋ ਕਰ ਜਾਣੇ, ਸਾਰਿਆਂ ਨੂੰ ਕਪਟੀ ਕਰਕੇ ਜਾਣਦਾ, ਤੇ ਫਿਰ ਕਪਟੀ ਖਪੈ ਖਪਾਵੈ। ਫਿਰ ਇਸੇ ਕਪਟ ਦੇ ਵਿੱਚ ਸਾਰਾ ਜੀਵਨ ਖਪ ਖਪ ਕੇ ਮਰ ਜਾਂਦਾ, ਖੁਆਰ ਹੁੰਦਾ ਹੈ।
ਸਤਿਗੁਰ ਕਾ ਪਾਣਾ ਚਿਤ ਨਾ ਆਵੈ, ਆਪਣੇ ਸੁਆਏ ਫਿਰਾਹੀ।
ਸਤਿਗੁਰੂ ਦੇ ਹੁਕਮ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਉਹਨੇ ਕਦੇ ਗ੍ਰਹਿਣ ਨਹੀਂ ਕੀਤਾ, ਬਸ ਆਪਣੇ ਸੁਆਏ, ਆਪਣੇ ਸਵਾਰਥ ਦੀਆਂ ਗੱਲਾਂ ਕਰਕੇ। ਤੁਸੀਂ ਦੇਖੋ ਬਹੁਤ ਬੰਦੇ ਤੁਹਾਨੂੰ ਇੱਦਾਂ ਦੇ ਮਿਲਣਗੇ, ਸਤਿਗੁਰੂ ਦੇ ਹੁਕਮ ਨੂੰ, ਬੰਦਗੀ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਹੋਏਗਾ, ਪਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕੇਵਲ ਆਪਣੇ ਸਵਾਰਥ ਵਾਸਤੇ। ਸਵਾਰਥ ਵਾਸਤੇ ਵੱਡੀਆਂ ਵੱਡੀਆਂ ਸਾਖੀਆਂ ਵੀ ਸੁਣਾਉਣਗੇ, ਸਵਾਰਥ ਵਾਸਤੇ ਕਈ ਕੁਝ ਕਰਨਗੇ, ਪਰ ਅੰਦਰ ਗਿਆਨ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਹਰ ਉਹ ਇਨਸਾਨ ਜਿਹਦੇ ਅੰਦਰ ਕਪਟ ਹੈ, ਜਿਹਦੇ ਅੰਦਰ ਅਗਿਆਨ ਹੈ, ਜਿਹਨੂੰ ਗੁਰੂ ਤੇ ਭਰੋਸਾ ਨਹੀਂ, ਉਹ ਗੁਰੂ ਦੇ ਹੁਕਮ ਨੂੰ ਮੰਨਦਾ ਨਹੀਂ, ਬਸ ਆਪਣੇ ਸਵਾਰਥ ਵਾਸਤੇ ਗੱਲਾਂ ਬਾਤਾਂ ਦੇ ਨਾਲ ਆਪਣੇ ਸਵਾਰਥ ਨੂੰ ਸਿੱਧ ਕਰਨ ਵਾਸਤੇ ਸੰਸਾਰ ਤੇ ਫਿਰਦਾ ਹੈ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ।
ਜੇ ਕਿਤੇ ਪਾਤਸ਼ਾਹ ਜੀ ਕਿਰਪਾ ਕਰ ਦੇਣ, ਗੁਰੂ ਕਿਰਪਾ ਕਰ ਦੇ, ਤੇ ਫਿਰ ਉਹ ਅਗਿਆਨੀ ਪੁਰਸ਼ ਵੀ ਜਿਸ ਨੂੰ ਸਤਿਗੁਰੂ ਤੇ ਪ੍ਰਤੀਤ ਵੀ ਨਹੀਂ, ਸਤਿਗੁਰੂ ਜੀ ਉਹਨੂੰ ਵੀ ਸ਼ਬਦ ਵਿੱਚ ਸਮਾ ਸਕਦੇ ਨੇ, ਸਤਿਗੁਰੂ ਜੀ ਉਹਦੇ ਅੰਦਰ ਵੀ ਸ਼ਬਦ ਟਿਕਾ ਦਿੰਦੇ ਨੇ। ਪਰ ਉਹਦੇ ਵਾਸਤੇ ਸਤ ਸੰਗਤ ਜੀ, ਮੈਂ ਪਿਛਲੀ ਵਾਰ ਵੀ ਅਰਜ਼ ਕੀਤੀ ਸੀ, ਇਸ ਹਿਰਦੇ ਰੂਪੀ ਮੂੰਹ ਦਾ ਭਾਂਡਾ ਸਿੱਧਾ ਕਰਨਾ ਪੈਣਾ। ਕਿਸੇ ਨਾਲ ਗੱਲ ਕਰੋ, ਉਹ ਕਹਿੰਦਾ ਜੀ ਅਜੇ ਕਿਰਪਾ ਨਹੀਂ ਹੋਈ, ਜਦੋਂ ਕਿਰਪਾ ਸਤਿਗੁਰੂ ਦੀ ਹੋਣੀ ਆਪੇ ਹੀ ਹੋ ਜਾਣਾ, ਅੰਮ੍ਰਿਤ ਛਕਣਾ ਜਦੋਂ ਕਿਰਪਾ ਹੋਈ ਜੀ ਹੋ ਜਾਏਗਾ। ਤੇ ਸਤਿਗੁਰੂ ਕਹਿੰਦੇ ਨੇ ਕਿਹੜੀ ਕਿਰਪਾ ਦੀ ਉਡੀਕ ਕਰਦਾ ਪਿਆ ਪ੍ਰੇਮੀਆਂ? ਕਿਰਪਾ ਦਾ ਮੀਂਹ ਤੇ ਹਰ ਸਮੇਂ ਵਰਸ ਰਿਹਾ ਹੈ। ਉਹ ਤੇ ਏਡਾ ਦਿਆਲੂ ਕਿਰਪਾਲੂ ਹੈ, ਹਰ ਸਮੇਂ ਉਸਦੀ ਦਿਆਲਤਾ ਦਾ, ਉਹਦੀ ਕਿਰਪਾਲਤਾ ਦਾ ਮੀਂਹ ਪੈ ਰਿਹਾ ਹੈ। ਪਰ ਤੂੰ ਆਪਣੇ ਭਾਂਡੇ ਦਾ ਮੂੰਹ ਪੁੱਠਾ ਕਰਕੇ ਬੈਠਾ, ਇਹਦੇ ਵਿੱਚ ਸਮਾਏਗਾ ਕੀ? ਦੇਖੋ ਵਾਰ ਮੋਹਲੇ ਧਰ ਮੀਂਹ ਪੈਂਦਾ, ਵਿੱਚ ਭਾਂਡਾ ਪੁੱਠਾ ਕਰਕੇ ਰੱਖ ਦਿਓ, ਉਹਦੇ ਵਿੱਚ ਕਿਹੜੀ ਬੂੰਦ ਪਏਗੀ ਜੀ? ਜੇ ਉਹ ਭਾਂਡੇ ਦਾ ਮੂੰਹ ਸਿੱਧਾ ਹੋਏਗਾ ਤੇ ਉਹਦੇ ਵਿੱਚ ਅੰਮ੍ਰਿਤ ਰੂਪੀ ਬੂੰਦਾਂ ਜਿਹੜੀਆਂ ਉੱਪਰੋਂ ਡਿੱਗਦੀਆਂ ਨੇ ਉਹ ਪੈਣਗੀਆਂ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ, ਤੂੰ ਆਪਣੇ ਹਿਰਦੇ ਰੂਪੀ ਭਾਂਡੇ ਦਾ ਮੂੰਹ ਸਿੱਧਾ ਕਰ। ਉਹ ਪਿਆਰਿਆ, ਪਰਮਾਤਮਾ ਦੀ ਮਿਹਰ ਦਾ, ਪਰਮਾਤਮਾ ਦੀ ਰਹਿਮਤਾਂ ਦਾ ਮੀਂਹ ਤੇ ਵਰਸ ਰਿਹਾ, ਤੂੰ ਆਪਣੇ ਹਿਰਦੇ ਰੂਪੀ ਭਾਂਡੇ ਦਾ ਮੂੰਹ ਸਿੱਧਾ ਕਰ। ਤੂੰ ਸ਼ਬਦ ਵਿੱਚ ਸਮਾ ਸਕਦਾ, ਤੇਰੇ ਅੰਦਰ ਸ਼ਬਦ ਵਸ ਸਕਦਾ, ਜੇ ਗੁਰੂ ਕਿਰਪਾ ਕਰੇ। ਤੂੰ ਗੁਰੂ ਦੇ ਦੁਆਰੇ ਤੇ ਢਹਿ ਪੈ, ਢਹਿ ਕੇ ਗੁਰੂ ਦੇ ਦੁਆਰੇ ਤੇ ਅਰਦਾਸ ਕਰ, ਬੇਨਤੀ ਕਰ, ਜੋਦਰੀ ਕਰ, ਸੱਚੇ ਪਾਤਸ਼ਾਹ ਹਾਂ ਮੈਂ ਨਿਰਗੁਣ ਆਰੇ, ਗੁਣ ਨਹੀਂ ਕੋਈ, ਆਪੇ ਤਰਸ ਪਏ ਹੋਈ। ਤੂੰ ਤਰਸ ਕਰਕੇ, ਕਿਰਪਾ ਕਰਕੇ ਮੇਰੇ ਅੰਦਰ ਆਪਣਾ ਨਾਮ ਟਿਕਾ ਦੇ। ਜੇ ਤੇਰੇ ਅੰਦਰਲੀ ਅਰਦਾਸ ਕਿਤੇ ਗੁਰੂ ਦੇ ਚਰਨਾਂ 'ਚ ਇੱਕ ਵਾਰੀ ਹੋ ਜਾਏ ਨਾ। ਸਤਿਗੁਰੂ ਜੀ ਕਹਿੰਦੇ ਨੇ, ਜਿਉਂ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ, ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਇੱਥੇ ਜਿੱਡਾ ਮਾੜਾ ਬੰਦਾ, ਜਿੱਡਾ ਵੀ ਮਾੜਾ ਹੋਏ ਉਹ ਆ ਜਾਏ, ਮਾੜੇ ਤੋਂ ਮਾੜਾ ਆ ਜਾਏ, ਧੱਕਿਓ ਤੋਂ ਧੱਕਿਆ ਬੰਦਾ ਆ ਜਾਏ, ਪਰ ਸਤਿਗੁਰੂ ਦੇ ਚਰਨਾਂ ਤੇ ਇੱਕ ਵਾਰੀ ਅੰਦਰੋਂ ਢਹਿ ਪੈ। ਸਤਿਗੁਰੂ ਜੀ ਕਹਿੰਦੇ ਨੇ, ਜਿਵੇਂ ਮੀਂਹ ਪੈਂਦਾ, ਦੇਖੋ ਪਾਣੀ ਨਾਲੀਆਂ 'ਚ ਜਾਂਦਾ, ਟੋਭਿਆਂ 'ਚ ਜਾਂਦਾ, ਕੂਹ ਵਿੱਚ ਜਾਂਦਾ, ਕਿੰਨੇ ਕਿੰਨੇ ਗੰਦੇ ਥਾਵਾਂ ਤੋਂ ਹੋ ਕੇ ਜਦੋਂ ਸਮੁੰਦਰ ਵਿੱਚ ਜਾ ਮਿਲਦਾ, ਕਦੇ ਸਮੁੰਦਰ ਨੇ ਕਿਹਾ ਵੀ ਤੂੰ ਨਾਲੀ 'ਚੋਂ ਆਇਆ, ਮੈਂ ਤੈਨੂੰ ਆਪਣੇ ਵਿੱਚ ਪੈਣ ਨਹੀਂ ਦੇਣਾ। ਕਦੇ ਸਮੁੰਦਰ ਨੇ ਕਿਹਾ ਤੂੰ ਗੰਦੇ ਨਾਲੇ ਦਾ ਪਾਣੀ ਮੇਰੇ ਵਿੱਚ ਨਹੀਂ ਪੈਣਾ। ਫਿਰ ਦੇਖੋ ਇਹਦੀ ਵਡਿਆਈ। ਉਹ ਕਹਿੰਦੇ ਨੇ, ਜਦੋਂ ਉਹਦੇ ਵਿੱਚ ਇੱਕ ਵਾਰੀ ਜਾ ਕੇ ਮਿਲ ਗਿਆ ਨਾ, ਫਿਰ ਪਛਾਣ ਕੋਈ ਨਹੀਂ ਸਕਦਾ ਉਹ ਪਾਣੀ 'ਚੋਂ ਕਿਹੜਾ ਡੋਲੂ ਭਰ ਕੇ ਕਹੇ ਬਾ ਆਹ ਪਾਣੀ ਗੰਦੇ ਨਾਲੇ 'ਚੋਂ ਆਇਆ ਸੀ, ਆਹ ਸਵਸਤੀ ਦਾ, ਗੰਗਾ ਦਾ, ਪਵਿੱਤਰ ਹੈ, ਆਹ ਪਵਿੱਤਰ ਹੈ। ਸਤਿਗੁਰੂ ਤੇ ਐਸਾ ਨਿਰਵੈਰ ਹੈ, ਜਿਹੜਾ ਮਰਜ਼ੀ ਉਹਦੀ ਚਰਨ ਸ਼ਰਨ ਵਿੱਚ ਆ ਜਾਏ, ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲੈਂਦੇ ਨੇ ਤੇ ਆਪਣੇ ਵਿੱਚ ਸਮਾ ਲੈਂਦੇ ਨੇ, ਉਹਦੇ ਅੰਦਰ ਨਾਮ ਟਿਕਾ ਦਿੰਦੇ ਹਨ।
ਮਹਲਾ ਚੌਥਾ, ਮਨਮੁਖ ਮਾਇਆ ਮੋਹਿਵੇ ਆਪੇ, ਦੂਜਾ ਭਾਏ ਮਨੁਆ ਫਿਰ ਨਾਹੇ।
ਮਨਮੁਖ ਬੰਦਾ ਹਮੇਸ਼ਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਤੇ ਦੂਜੇ ਭਾਏ ਇੱਕ ਨੂੰ ਛੱਡ ਕੇ ਦੁਨਿਆਵੀ ਪਦਾਰਥ ਜਿਹੜੇ ਨੇ ਦੂਸਰਿਆਂ ਦੇ ਨਾਲ ਆਪਣਾ ਮੋਹ ਪਾ ਲੈਂਦਾ ਹੈ ਤੇ ਇਹਦਾ ਜਿਹੜਾ ਮਨ ਹੈ ਨਾ, ਦ੍ਵੈਤ ਦੇ ਵਿੱਚ ਮਨ ਕਦੇ ਸਥਿਰ ਨਹੀਂ ਰਹਿੰਦਾ। ਮਨ ਸਥਿਰ ਕੇਵਲ ਪਰਮਾਤਮਾ ਦੇ ਨਾਮ ਨਾਲ ਰਹੇਗਾ, ਕਿਉਂਕਿ ਇਹਦੀ ਖੁਰਾਕ ਹੀ ਪਰਮਾਤਮਾ ਦਾ ਨਾਮ ਹੈ।
ਅੰਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੇ ਖਪਾਹੇ।
ਤੁਸੀਂ ਕਿਸੇ ਬੰਦੇ ਨਾਲ ਗੱਲ ਕਰਕੇ ਦੇਖੋ, ਅੱਜ ਕੋਈ ਸੁਖੀ ਦਿਸਦਾ? ਧਨਵਾਨ ਬੰਦਾ ਵੀ ਦੁਖੀ, ਕੰਗਾਲ ਬੰਦਾ ਵੀ ਦੁਖੀ, ਮਹਿਲਾਂ ਵਾਲੇ ਵੀ ਦੁਖੀ, ਝੌਂਪੜੀ ਵਾਲੇ ਵੀ ਦੁਖੀ। ਸਤਿਗੁਰੂ ਜੀ ਕਹਿੰਦੇ ਨੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਹੋ ਸਕਦਾ। ਮਨਮੁਖ ਬੰਦਾ ਜਿਹੜਾ ਹੈ ਪਰਮੇਸ਼ਰ ਦੇ ਨਾਮ ਤੋਂ ਟੁੱਟਿਆ ਹੋਇਆ, ਉਹ ਨਿੱਤਾ ਪ੍ਰਤੀ ਜਲਦਾ ਫਿਰਦਾ ਹੈ ਤੇ ਹਉਮੈ ਖਪੇ ਖਪਾਏ, ਜਿਹੜੀ ਅੰਦਰ ਦੀ ਹਉਮੈ ਹੈ ਉਹਨੂੰ ਟਿਕਣ ਦਿੰਦੀ, ਹਉਮੈ ਦੇ ਵਿੱਚ ਖਪ ਖਪ ਕੇ ਮਰ ਜਾਂਦਾ ਹੈ।
ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਜਿਨ੍ਹਾਂ ਦੇ ਅੰਦਰ ਲੋਭ ਦਾ ਹਨੇਰਾ ਹੈ, ਮਹਾ ਗੁਬਾਰਾ ਬਹੁਤ ਘੋਰ ਹਨੇਰਾ ਲੋਭ ਦਾ, ਬੰਦਾ ਲੋਭੀ ਬਣ ਕੇ ਸਾਰਾ ਕੁਝ ਕਰਦਾ, ਲੋਭੀ ਜੰਤ ਨਾ ਭਾਵੇ ਭੱਖ ਅਭੱਖ ਸਭ ਖਾਏ। ਸਤਿਗੁਰੂ ਕਹਿੰਦੇ ਲੋਭੀ ਅੰਦਰ, ਲੋਭੀ ਬੰਦੇ ਦੇ ਅੰਦਰ ਏਡਾ ਹਨੇਰਾ ਪਿਆ ਹੁੰਦਾ ਹੈ, ਉਹਦੇ ਨੇੜੇ ਵੀ ਕੋਈ ਬੰਦਾ ਜਾਣਾ ਨਹੀਂ ਲੋਚਦਾ, ਕਿਉਂਕਿ ਉਹਨੂੰ ਪਤਾ ਜੇ ਇਹਦੇ ਨੇੜੇ ਗਏ ਖਾ ਜਾਏਗਾ, ਇਹ ਡਸ ਜਾਏਗਾ, ਉਹਦੇ ਨੇੜੇ ਵੀ ਕੋਈ ਨਹੀਂ ਜਾਂਦਾ ਜੀ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੇ, ਜਨਮ ਮਰਹੇ ਮਰ ਜਾਹੇ।
ਲੋਭੀ ਬੰਦਾ ਕਦੇ ਸੁੱਖ ਨਹੀਂ ਪਾਉਂਦਾ, ਬਸ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ, ਸੰਸਾਰ ਤੇ ਆਉਂਦਾ ਜਾਂਦਾ, ਇਸ ਲੋਭ ਦੇ ਵਸ ਪੈ ਕੇ ਤ੍ਰਿਸ਼ਨਾ ਨੂੰ ਇੰਨਾ ਵਧਾ ਲੈਂਦਾ, ਉਹ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ ਜੰਮਦਾ ਰਹਿੰਦਾ ਤੇ ਮਰਦਾ ਰਹਿੰਦਾ। ਇਹ ਤ੍ਰਿਸ਼ਨਾ ਕੇਵਲ, ਇਹ ਲੋਭ ਕੇਵਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਖਤਮ ਹੋ ਸਕੇਗਾ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿੱਤ ਲਾਹੇ।
ਜੇ ਕੋਈ ਗੁਰੂ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜ ਲਏ, ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਸੱਚਾ ਪਾਤਸ਼ਾਹ ਬਖਸ਼ ਲੈਂਦਾ, ਫਿਰ ਉਹਨੂੰ ਬਖਸ਼ ਲੈਂਦਾ। ਕੋਈ ਵੀ ਪਰਮੇਸ਼ਰ ਦੇ ਦੁਆਰੇ ਤੇ ਆ ਜਾਏ, ਪਹਿਲਾਂ ਸਤਿਗੁਰੂ ਜੀ ਨੇ ਉਹਨਾਂ ਦੀ ਗਿਣਤੀ ਕੀਤੀ ਹੈ, ਉਹਨਾਂ ਦਾ ਵਿਵਹਾਰ ਦੱਸਿਆ। ਪਰ ਸਤਿਗੁਰੂ ਜੀ ਕਹਿੰਦੇ ਜੇ ਏਡਾ ਭੈੜਾ ਬੰਦਾ ਵੀ ਪਰਮੇਸ਼ਰ ਵਾਹਿਗੁਰੂ ਦੇ ਦੁਆਰੇ ਤੇ ਆ ਜਾਏ, ਗੁਰੂ ਉਹਨੂੰ ਵੀ ਬਖਸ਼ ਕੇ ਸੀਨੇ ਨਾਲ ਲਾ ਲੈਂਦਾ, ਕਿਉਂਕਿ ਉਹਦਾ ਮੁੱਢ ਕਦੀਮਾਂ ਦਾ ਸੁਭਾਅ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਸਤਿਗੁਰੂ ਜੀ ਬਖਸ਼ਣਹਾਰ ਹਨ।
ਔੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਇਹ ਸ਼ਬਦ ਦਾ ਭਾਵ ਅਰਥ ਹੈ ਸਾਧ ਸੰਗਤ ਜੀ, ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ। ਜਿਹੜੇ ਸੰਤ ਜਪਣ ਵਾਲੇ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲੇ, ਭਗਤੀ ਕਰਨ ਵਾਲੇ ਭਗਤ ਜਨ, ਸੰਤ ਜਨ ਨੇ, ਉਹ ਪਰਮੇਸ਼ਰ ਨੂੰ ਭਾ ਜਾਂਦੇ ਨੇ, ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ।
ਵਿਚਾਖਣ ਜੰਤ ਜਿਨੀ ਹਰ ਧਿਆਏ ਆ।
ਉਹ ਸਿਆਣੇ ਨੇ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਧਿਆਇਆ, ਉਹ ਜੰਤ, ਉਹ ਜੀਵ ਸਿਆਣੇ ਨੇ, ਸੂਝਵਾਨ ਨੇ, ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦੇ ਨੇ, ਤੇ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਕੱਟਿਆ ਜਾਂਦਾ, ਉਹਨਾਂ ਦੇ ਅੰਦਰ ਗਿਆਨ ਵਸ ਜਾਂਦਾ, ਉਹ ਪਰਮੇਸ਼ਰ ਨੂੰ ਫਿਰ ਧਿਆਉਂਦੇ ਨੇ। ਤੇ ਜਿਹੜੇ ਐਸੇ ਜੀਵ ਇਸ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹ ਜੀਵ ਸਿਆਣੇ ਨੇ, ਸੂਝਵਾਨ ਹਨ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਏ ਆ।
ਉਹਨਾਂ ਦਾ ਭੋਜਨ ਕਿਹੜਾ ਹੈ? ਅੰਮ੍ਰਿਤ ਨਾਮ ਨਿਧਾਨ, ਜੋ ਨਾਮ ਦਾ ਖਜ਼ਾਨਾ, ਉਹਦੇ ਵਿੱਚੋਂ ਆਪਣਾ ਭੋਜਨ ਖਾਂਦੇ ਨੇ। ਕਿਉਂਕਿ ਤਨ ਨੂੰ ਬਲਵਾਨ ਕਰਨ ਵਾਸਤੇ ਬਾਹਰੀ ਭੋਜਨ ਦੀ ਲੋੜ ਪੈਂਦੀ ਹੈ, ਸਾਧ ਸੰਗਤ ਆਤਮਾ ਤੇ ਮਨ ਨੂੰ ਬਲਵਾਨ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਲੋੜ ਪੈਂਦੀ ਹੈ। ਜਿਹੜੇ ਸੂਝਵਾਨ ਬਣ ਜਾਂਦੇ ਨੇ, ਜਿਹੜੇ ਸੰਤ ਜਨ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਨਾਮ ਦਾ ਭੋਜਨ ਖਾਂਦੇ ਹਨ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਉਹ ਜਿਹੜੇ ਜਪਣ ਵਾਲੇ ਨੇ, ਉਹਨਾਂ ਦੀ ਚਰਨ ਧੂੜ ਮਸਤਕ ਤੇ ਲਾਉਣ ਨੂੰ ਮਿਲ ਜਾਏ ਤੇ ਧਨ ਭਾਗ ਸਮਝੋ। ਉਹਨਾਂ ਦੀ ਚਰਨ ਧੂੜ ਮਸਤਕ ਤੇ ਲਾਉਣੀ ਚਾਹੀਦੀ ਹੈ, ਜਿਹੜੇ ਐਸੇ ਅਗਿਆਨ ਦੇ ਹਨੇਰੇ ਨੂੰ ਕੱਟ ਦਿੰਦੇ ਨੇ ਤੇ ਅੰਦਰ ਨਾਮ ਨੂੰ ਵਸਾ ਲੈਂਦੇ ਨੇ। ਨਾਮ ਜਪਣ ਵਾਲਿਆਂ ਦੀ ਚਰਨ ਧੂੜੀ ਮਸਤਕ ਤੇ ਲਾਉਣੀ ਚਾਹੀਦੀ ਹੈ।
ਨਾਨਕ ਭਏ ਪੁਨੀਤ ਹਰ ਤੀਰਥ ਨਹਾਏ ਆ।
ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਕਰਦੇ ਨੇ ਨਾ, ਉਹ ਪੁਨੀਤ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਹਿਰਦੇ ਵਿੱਚ ਨਾਮ ਵਸ ਜਾਏ, ਇਹ ਤੀਰਥ ਤੇ ਆਇਆ ਸਾਡਾ ਸਫਲ ਹੋ ਜਾਏ। ਜਿੱਥੇ ਇਸ ਤੀਰਥ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨਾ, ਉੱਥੇ ਨਾਲ ਨਾਲ ਅਰਦਾਸ ਕਰਿਆ ਕਰੋ ਸਤ ਸੰਗਤ ਜੀ, ਜਦੋਂ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਸਤਿਗੁਰੂ ਇਸ ਸਰੋਵਰ ਦੇ ਨਾਲ ਨਾਲ ਨਾਮ ਦੇ ਸਰੋਵਰ ਵਿੱਚ ਵੀ ਇਸ਼ਨਾਨ ਹੋ ਜਾਏ, ਤਾਂ ਕਿ ਸਾਡਾ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਸਕੇ। ਕਥਾ ਵਿਚਾਰਾਂ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਆਪ ਸੰਗਤ ਨੇ ਅਣਜਾਣ ਜਾਣ ਕੇ ਖਿਮਾ ਕਰਨਾ ਜੀ। ਇੱਕ ਹਾਜ਼ਰੀ ਕੱਲ੍ਹ ਦੀ ਹੋਰ ਆਪ ਸੰਗਤਾਂ ਦੇ ਚਰਨਾਂ ਵਿੱਚ ਭਰਨੀ ਹੈ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੋ, ਉਪਰੰਤ ਫਤਿਹ ਗਜਾਵਾਂਗੇ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।